ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਜੀ। ਖੁਦਾਵੰਦ ਦੇ ਕਲਾਮ ਦੇ ਵਿੱਚ ਜੋ ਅਸੀਂ ਅੱਜ ਪੜ੍ਹਾਂਗੇ ਉਹ ਹੈ ਪ੍ਰਕਾਸ਼ ਦੀ ਪੋਥੀ, ਉਹਦਾ 17 ਬਾਪ 1 ਤੋਂ ਲੈ ਕੇ ਅਖੀਰ ਅੱਜ ਤੱਕ। ਅਤੇ ਸਾਡਾ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਹੈ ਬਾਬਲ ਦਾ ਪਤਨ, ਉਹਦਾ ਪਹਿਲਾ ਭਾਗ। ਕੀ ਤੁਸੀਂ ਕਦੇ ਇਹ ਮਹਿਸੂਸ ਕਰਦੇ ਹੋ ਕਿ ਬੁਰਾਈ ਹਰ ਜਗ੍ਹਾ ਹੈ, ਜਾਂ ਕਿ ਤੁਸੀਂ ਅਜਿਹੇ ਵਿਅਕਤੀ ਹੋ ਜੋ ਹਰ ਥਾਂ ਚੰਗਿਆਈ ਦੇਖਦੇ ਹੋ? ਅੱਜ ਸਵੇਰੇ ਅਸੀਂ ਪ੍ਰਕਾਸ਼ ਦੀ ਪੋਥੀ ਵਿੱਚ ਆਪਣੀ ਲੜੀ ਦੇ ਵਿੱਚ ਵਾਪਸ ਆਉਂਦੇ ਹਾਂ। ਇਸ ਸਾਲ ਦੇ ਜਿਹੜਾ ਇਸ ਸਾਲ ਚੱਲ ਰਿਹਾ, ਇਹਦੇ ਸਾਲ ਦੇ ਵਿੱਚ ਅਸੀਂ ਸ਼ੁਰੂ ਵਿੱਚ ਅਸੀਂ ਪ੍ਰਕਾਸ਼ ਦੀ ਪੋਥੀ ਉੱਤੇ ਅਧਿਐਨ ਕਰਨਾ ਸ਼ੁਰੂ ਕੀਤਾ ਸੀ, ਅਤੇ ਅਸੀਂ ਗਰਮੀਆਂ ਦੀ ਜਿਹੜੀ ਛੁੱਟੀਆਂ ਸੀ ਉਹਦੇ 'ਚ ਇੱਕ ਬ੍ਰੇਕ 'ਤੇ ਰੁਕਣ ਤੋਂ ਪਹਿਲਾਂ ਜਿਹੜਾ ਅਸੀਂ ਅਧਿਆਇ 16 ਤੱਕ ਪਹੁੰਚੇ ਸੀ। ਅੱਜ ਸਵੇਰੇ ਅਸੀਂ ਅਧਿਆਇ 17 'ਤੇ ਇਸ ਅਦਭੁਤ ਕਿਤਾਬ 'ਤੇ ਵਾਪਸ ਪਰਤਦੇ ਹਾਂ, ਜੋ ਕਿ ਭਾਗ ਸ਼ੁਰੂ ਕਰਦਾ ਹੈ ਜੋ ਬਾਬਲ ਦੇ ਪਤਨ ਨੂੰ ਦਰਸਾਉਂਦਾ ਹੈ। ਹਾਲਾਂਕਿ ਇਸ ਵਿੱਚ ਆਉਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਯਾਦ ਦਿਵਾਉਣ ਲਈ 1 ਜਾਂ 2 ਮਿੰਟ ਲੈਣਾ ਚਾਹੁੰਦਾ ਹਾਂ ਕਿ ਅਸੀਂ ਹੁਣ ਤੱਕ ਕਿਤਾਬ ਤੋਂ ਕੀ ਸਿੱਖਿਆ ਆ। ਯਹੂਨਾ ਰਸੂਲ ਪ੍ਰਭੂ ਵਿੱਚ ਆਪਣੀ ਨਿਸ਼ਚਾ ਦੇ ਕਾਰਨ ਗੁਲਾਮੀ ਵਿੱਚ ਪਾਤਮੋਸ ਵਿੱਚ ਹੈ, ਉੱਥੇ ਰਹਿੰਦੇ ਹੋਏ ਉਸਨੂੰ ਇਹ ਪ੍ਰਕਾਸ਼ ਦੀ ਪੋਥੀ ਜਿਹੜੀ ਪ੍ਰਾਪਤ ਹੋਈ ਹੈ। ਇਸ ਵਿੱਚ ਦੀਆਂ ਕੁਝ ਗੱਲਾਂ ਨੂੰ ਸਮਝਣਾ ਆਸਾਨ ਨਹੀਂ ਹੈ, ਇਸ ਵਿੱਚ ਬਹੁਤ ਸਾਰੇ ਚਿੰਨ੍ਹ ਅਤੇ ਅਜੀਬ ਚੀਜ਼ਾਂ ਹਨ। ਕਿਤਾਬ ਵਿੱਚ ਅੰਕ ਅਕਸਰ ਸ਼ਾਬਦਿਕ ਦੇ ਬਜਾਏ ਪ੍ਰਤੀਕਾਤਮਕ ਹੁੰਦੇ ਹਨ। ਜੇ ਤੁਸੀਂ ਪ੍ਰਕਾਸ਼ ਦੀ ਪੋਥੀ ਨੂੰ ਇਸ ਤਰੀਕੇ ਨਾਲ ਪੜ੍ਹਨ ਦੀ ਕੋਸ਼ਿਸ਼ ਕਰਦੇ ਹੋ ਜਿਵੇਂ ਕਿ ਪਲੂਸ ਦੀਆਂ ਚਿੱਠੀਆਂ ਨੂੰ ਪੜ੍ਹ ਰਹੇ ਹੋ ਜਾਂ ਲੂਕਾ ਦਾ ਇਤਿਹਾਸ, ਫਿਰ ਤੁਹਾਨੂੰ ਬਹੁਤ ਮੁਸ਼ਕਲਾਂ ਆਉਣਗੀਆਂ। ਪ੍ਰਕਾਸ਼ ਦੀ ਪੋਥੀ ਜਿਹੜੀ ਅਪੋਕਲਿਪਟਿਕ ਸਾਹਿਤ ਹੈ, ਅਪੋਕਲਿਪਟਿਕ ਸਾਹਿਤ ਇੱਕ ਤਸਵੀਰ ਪੇਂਟ ਕਰਦਾ ਹੈ, ਪਰ ਇਹ ਸਿੱਧਾ ਕੈਮਰਾ ਤਸਵੀਰ ਨਹੀਂ ਹੈ, ਇਹ ਪਿਕਾਸੋ ਪੇਂਟਿੰਗ ਜਾਂ ਸਾਲਵਾਡੋਰ ਡਾਲੀ ਰਚਨਾ ਵਰਗਾ ਹੈ। ਇਸ ਦੀਆਂ ਸਾਰੀਆਂ ਸਧਾਰਨ ਚੁਣੌਤੀਆਂ ਲਈ ਇਹ ਅਜੇ ਵੀ ਇੱਕ ਪੱਤਰ ਹੈ, ਇਹ ਯੇਸੂ ਦੀ ਇੱਕ ਭਵਿੱਖਬਾਣੀ ਹੈ। ਵਾਸਤਵ ਵਿੱਚ ਜੇ ਤੁਸੀਂ ਅਧਿਆਇ 1 'ਤੇ ਨਜ਼ਰ ਮਾਰੋ ਤਾਂ ਤੁਸੀਂ ਦੇਖੋਗੇ ਕਿ ਇਸ ਭਵਿੱਖਬਾਣੀ ਦੇ ਪ੍ਰਸਾਰਣ ਦੀ ਇੱਕ ਬਹੁਤ ਵੱਡੀ ਲੜੀ ਹੈ। ਪਰਮੇਸ਼ਵਰ ਪਿਤਾ ਨੇ ਇਹ ਯੇਸੂ ਮਸੀਹ ਨੂੰ ਦਿੱਤੀ, ਆਇਤ 1 ਦਾ ਪਹਿਲਾ ਹਿੱਸਾ। ਯੇਸੂ ਮਸੀਹ ਨੇ ਫਿਰ ਆਪਣੇ ਦੂਤ ਨੂੰ ਦਿੱਤੀ, ਅਤੇ ਫਿਰ ਜਿਸ ਦੂਤ ਨੂੰ ਭੇਜਿਆ ਗਿਆ ਸੀ ਉਸਨੇ ਯਹੂਨਾ ਨੂੰ ਇਸ ਬਾਰੇ ਜਾਣੂ ਕਰਵਾਇਆ, ਅਤੇ ਯਹੂਨਾ ਨੇ ਇਸ ਨੂੰ ਲਿਖ ਕੇ ਮਸੀਹ ਦੇ ਸੇਵਕਾਂ ਨੂੰ ਭੇਜਿਆ। ਇਸ ਲਈ ਇਸ ਪੱਤਰ ਦੀ ਇੱਕ 5 ਗੁਣਾ ਪ੍ਰਸਾਰਣ ਲੜੀ ਹੈ, ਪਰਮੇਸ਼ਵਰ ਪਿਤਾ ਤੋਂ ਯੇਸੂ ਮਸੀਹ ਤੱਕ, ਫਿਰ ਦੂਤਾਂ ਤੋਂ ਯਹੂਨਾ ਤੱਕ, ਅਤੇ ਯਹੂਨਾ ਤੋਂ ਸੇਵਕਾਂ ਨੂੰ। ਤੁਹਾਨੂੰ ਪ੍ਰਕਾਸ਼ ਦੀ ਪੋਥੀ ਨੂੰ ਸਮਝਣ ਦੇ ਵੱਖੋ ਵੱਖ ਤਰੀਕੇ ਵੀ ਯਾਦ ਹੋਣਗੇ। ਸੋ ਪਹਿਲਾ ਸੀ ਕਿ ਇਤਿਹਾਸਵਾਦੀ ਜਾਂ ਪ੍ਰੀਟੈਰਿਸਟ ਪਹੁੰਚ, 1ਵੀਂ ਸਦੀ ਦੇ ਦ੍ਰਿਸ਼ਟੀਕੋਣ ਤੋਂ ਭਵਿੱਖਬਾਣੀ ਨੂੰ ਪੂਰੀ ਤਰ੍ਹਾਂ ਸਮਝਣਾ, ਇਤਿਹਾਸਵਾਦੀ ਪਹੁੰਚ। ਪ੍ਰਕਾਸ਼ ਦੀ ਪੋਥੀ ਨੂੰ ਸਾਡੇ ਆਪਣੇ ਸਮੇਂ ਤੱਕ ਇਤਿਹਾਸ ਦੇ ਕੋਰਸ ਦੀ ਭਵਿੱਖਬਾਣੀ ਵਜੋਂ ਜਾਣਿਆ ਜਾਂਦਾ ਹੈ। ਭਵਿੱਖਵਾਦੀ ਜਾਂ ਐਸਕਾਟੋਲੋਜੀਕਲ ਦ੍ਰਿਸ਼ਟੀਕੋਣ ਤੋਂ ਜ਼ਿਆਦਾਤਰ ਪ੍ਰਕਾਸ਼ ਦੀ ਪੋਥੀ ਨੂੰ ਭਵਿੱਖ ਬਾਰੇ ਹੋਣ ਦੇ ਰੂਪ ਵਿੱਚ ਦੇਖਦਾ ਹੈ, ਭਵਿੱਖ ਸਿਰਫ ਪਹਿਲੇ ਪਾਠਕਾਂ ਦੇ ਨਜ਼ਰੀਏ ਤੋਂ ਨਹੀਂ ਬਲਕਿ ਸਾਡੇ ਨਜ਼ਰੀਏ ਤੋਂ ਵੀ। ਆਦਰਸ਼ਵਾਦੀ ਪਹੁੰਚ, ਇਹ ਦਲੀਲ ਦਿੰਦਾ ਹੈ ਕਿ ਪ੍ਰਕਾਸ਼ ਦੀ ਪੋਥੀ ਦੀਆਂ ਘਟਨਾਵਾਂ ਕਿਸੇ ਖਾਸ ਘਟਨਾਵਾਂ ਨਾਲ ਸੰਬੰਧਿਤ ਨਹੀਂ ਹਨ, ਸਗੋਂ ਉਹਨਾਂ ਬੁਨਿਆਦੀ ਸਿਧਾਂਤਾਂ ਦਾ ਪ੍ਰਗਟਾਵਾ ਹੈ ਜਿਨ੍ਹਾਂ ਨਾਲ ਪਰਮੇਸ਼ਰ ਇਤਿਹਾਸ ਵਿੱਚ ਕੰਮ ਕਰਦਾ ਸੀ ਜਾਂ ਕਰਦਾ ਹੈ। ਸਦੀਵੀ ਚਿੰਨ੍ਹ ਜਿੱਥੇ ਮਸੀਹੀ ਤਾਕਤਾਂ ਲਗਾਤਾਰ ਦੁਸ਼ਟ ਸ਼ਕਤੀਆਂ ਨੂੰ ਜਿੱਤ ਰਹੀਆਂ ਹਨ, ਇਸ ਲਈ ਇਹ 4 ਮੁੱਖ ਵਿਆਖਿਆਤਮਕ ਪਹੁੰਚਾਂ ਹਨ। ਪਰ ਜੇ ਤੁਸੀਂ 16 ਅਧਿਆਇ ਵਿੱਚ ਸਾਡੀ ਯਾਤਰਾ ਨੂੰ ਯਾਦ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਚਾਹੁੰਦਾ ਹਾਂ ਕਿ ਅਸੀਂ ਇੱਕ ਵਿਸ਼ੇਸ਼ ਪਹੁੰਚ ਦੇ ਨਾਲ ਬੰਨੇ ਹੋਈਏ। ਮੈਂ ਨਹੀਂ ਚਾਹੁੰਦਾ ਕਿ ਅਸੀਂ ਇੱਕ ਪਹੁੰਚ ਦੇ ਨਾਲ ਬੰਨੇ ਹੋਈਏ, ਕਿਉਂਕਿ ਜਦੋਂ ਅਸੀਂ ਅੱਜ ਦੇ ਇਸ ਹਵਾਲੇ ਨੂੰ ਦੇਖਦੇ ਹਾਂ ਤਾਂ ਉਹਨਾਂ ਸਾਰਿਆਂ ਕੋਲ ਪੇਸ਼ ਕਰਨ ਲਈ ਕੁਝ ਨਾ ਕੁਝ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਆ ਕਿ ਇਹ ਪ੍ਰਕਾਸ਼ ਦੀ ਪੋਥੀ 1ਵੀਂ ਸਦੀ ਦੇ ਵਿਸ਼ਵਾਸੀਆਂ ਲਈ ਸਮਝਣਯੋਗ ਅਤੇ ਅਰਥਪੂਰਨ ਸੀ। ਸਾਨੂੰ ਘੱਟੋ ਘੱਟ ਉਸ ਸੰਦਰਭ ਦੇ ਵਿੱਚ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਪ੍ਰਕਾਸ਼ ਦੀ ਪੋਥੀ ਸਾਡੇ ਆਲੇ ਦੁਆਲੇ ਦੀਆਂ ਇਤਿਹਾਸਕ ਘਟਨਾਵਾਂ ਵਿੱਚ ਅਸਲ ਅੱਜ ਦੇ ਸਮੇਂ ਵਿੱਚ ਕੰਮ ਕੀਤਾ ਜਾ ਰਿਹਾ, ਇਸ ਲਈ ਸਾਨੂੰ ਇਸ ਬਾਰੇ ਸੁਚੇਤ ਰਹਿਣ ਦੀ ਲੋੜ ਆ। ਪ੍ਰਭੂ ਯਿਸੂ ਮਸੀਹ ਦੀ ਵਾਪਸੀ ਅਤੇ ਸ਼ੈਤਾਨ ਅਤੇ ਉਸਦੇ ਸਾਰੇ ਦੁਸ਼ਮਣਾਂ ਦੀ ਅੰਤਮ ਹਾਰ 'ਤੇ ਨਿਸ਼ਚਿਤ ਤੌਰ 'ਤੇ ਜ਼ੋਰ ਦਿੱਤਾ ਗਿਆ ਹੈ, ਇਸ ਲਈ ਨਿਸ਼ਚਿਤ ਤੌਰ 'ਤੇ ਭਵਿੱਖਵਾਦੀ ਪਹਿਲੂ ਹਨ, ਅਤੇ ਅਸੀਂ ਨਿਸ਼ਚਿਤ ਤੌਰ 'ਤੇ ਸਦੀਵੀ ਕਾਰਜਸ਼ੀਲ ਸਿਧਾਂਤ ਦੇਖਦੇ ਹਾਂ ਜਿਸ ਨਾਲ ਪਰਮੇਸ਼ੁਰ ਆਪਣੇ ਲੋਕਾਂ ਦੀ ਰੱਖਿਆ ਕਰਦਾ ਹੈ ਅਤੇ ਬੁਰਾਈ ਨੂੰ ਹਰਾਉਂਦਾ ਹੈ। ਇਸ ਲਈ ਅਸੀਂ ਜਿਹੜੇ ਅੱਜ ਦੇ ਹਵਾਲੇ ਦੇ ਨੇੜੇ ਆਉਂਦੇ ਹੀ ਨਾ ਸਾਰਿਆਂ ਨੂੰ ਇਕੱਠੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਜਾਣਦੇ ਹੋਵੋਗੇ ਕਿ ਮੈਂ ਇਹ ਦਲੀਲ ਦਿੱਤੀ ਕਿ ਕਿਤਾਬ ਚੱਕਰਾਂ ਦੇ ਵਿੱਚ ਕੰਮ ਕਰਦੀ ਹੈ ਜਾਂ ਸਰਕਸ ਦੇ ਵਿੱਚ ਕੰਮ ਕਰਦੀ ਹੈ, ਅਕਸਰ ਉਹੀ ਸੱਚਾਈਆਂ ਨੂੰ ਸੰਚਾਰ ਕਰਦੀ ਹੈ, ਕਈ ਵਾਰ ਵਧੇਰੇ ਤੀਬਰਤਾ ਦੇ ਨਾਲ, ਤੇਜ਼ੀ ਦੇ ਨਾਲ। ਅਸੀਂ 16 ਤੋਂ ਵੱਧ ਅਧਿਆਏ ਆਲਰੇਡੀ ਵੇਖੇ ਹਨ। ਅਧਿਆਏ 1 ਵਿੱਚ ਮਸੀਹ ਯੇਸੂ ਦਾ ਸ਼ਾਨਦਾਰ ਦ੍ਰਿਸ਼ਟੀਕੋਣ ਅਤੇ ਏਸ਼ੀਆ ਮਾਈਨਰ ਵਿੱਚ 7 ਚਰਚਾਂ ਨੂੰ 7 ਚਿੱਠੀਆਂ, ਫਿਰ ਉਸ ਤੋਂ ਬਾਦ ਅਧਿਆਏ 4 ਅਤੇ 5 ਵਿੱਚ ਮਹਾਨ ਸਿੰਘਾਸਣ ਦੇ ਕਮਰੇ ਦਾ ਦ੍ਰਿਸ਼ ਅਤੇ ਲੇਲਾ ਖੜ੍ਹਾ ਆ ਜਿਵੇਂ ਕਿ ਇਹ ਮਾਰਿਆ ਗਿਆ ਸੀ, ਅਤੇ ਇਸ ਤੋਂ ਬਾਅਦ 7 ਮੋਹਰਾਂ ਅਤੇ ਪ੍ਰਗਤੀਸ਼ੀਲ ਉਦਘਾਟਨ ਅਤੇ ਚੇਤਾਵਨੀ ਅਤੇ ਨਿਰਣੇ ਦੇ ਸ਼ਬਦ ਜੋ ਉਹ ਲੈ ਕੇ ਆਏ ਸਨ। ਸਾਡੇ ਕੋਲ ਪਰਮੇਸ਼ੁਰ ਦੇ ਲੋਕਾਂ ਦੇ ਸੀਲਬੰਦ, ਸੁਰੱਖਿਅਤ ਅਤੇ ਗਾਉਣ ਵਾਲੇ ਦਰਸ਼ਨ ਵੀ ਸਨ। ਇਸ ਤੋਂ ਬਾਅਦ 7 ਤੁਰੀਆਂ ਵਜਾਈਆਂ ਗਈਆਂ ਅਤੇ ਬਗਾਵਤ ਵਿੱਚ ਸੰਸਾਰ ਨੂੰ ਪਰਮੇਸ਼ੁਰ ਦੀਆਂ ਚੇਤਾਵਨੀਆਂ ਦੀ ਤੀਬਰ ਘੋਸ਼ਣਾ ਕੀਤੀ ਗਈ। ਇਹ ਸਾਡੇ ਕੋਲ ਘਟਨਾਵਾਂ ਦੇ ਪਿੱਛੇ ਅਧਿਆਤਮਕ ਹਕੀਕਤਾਂ ਦੇ 7 ਦਰਸ਼ਨ ਸਨ ਅਤੇ ਇੱਕ ਵਿਦਰੋਹੀ ਸੰਸਾਰ ਉੱਤੇ ਨਿਰਣੇ ਉੱਤੇ ਜ਼ੋਰ ਦਿੱਤਾ ਗਿਆ ਸੀ। ਫਿਰ ਅਧਿਆਏ 15:5 ਤੋਂ ਲੈ ਕੇ 16 ਅਧਿਆਏ ਤੱਕ ਪਰਮੇਸ਼ੁਰ ਦੇ ਕ੍ਰੋਧ ਦੇ 7 ਕਟੋਰੇ ਨਾਲ ਆਰਮਗੇਡਨ ਅਤੇ ਸੰਸਾਰ ਦੇ ਅੰਤ ਵਿੱਚ ਸਮਾਪਤ। ਸੋ ਵਿਨਾਸ਼ਕਾਰੀ ਅੰਤ ਵਿੱਚ ਸਮਾਪਤ ਹੋਣ ਵਾਲੇ ਪਰਮਾਤਮਾ ਦੇ ਨਿਰਣੇ ਦੀ ਇੱਕ ਦੁਹਰਾਈ ਅਤੇ ਤੀਬਰਤਾ ਹੈ। ਅਧਿਆਇ 17 ਜਿਸ ਨੂੰ ਅਸੀਂ ਅੱਜ ਜਿੱਥੇ ਅਸੀਂ ਅੱਜ ਪਹੁੰਚੇ ਹਾਂ, ਅਗਲੇ ਚੱਕਰ ਦੀ ਜਿਹੜੀ ਸ਼ੁਰੂਆਤ ਹੈ, ਅਤੇ ਅਧਿਆਏ 19:10 ਤੱਕ ਪੂਰੀ ਤਰ੍ਹਾਂ ਚੱਲਦੀ ਹੈ, ਅਤੇ ਅਸਲ ਤੱਥ ਇਹ ਆਰਮਗੇਡਨ ਦੀ ਪਾਲਣਾ ਕਰਦਾ ਹੈ ਅਤੇ ਅੰਤ ਤੁਹਾਨੂੰ ਇਸ ਦੇ ਚੱਕਰਵਾਦੀ ਸੁਭਾਅ ਨੂੰ ਵੇਖਣ ਦਿੰਦਾ ਹੈ, ਕਿਉਂਕਿ ਅੰਤ ਤੱਕ ਪਹੁੰਚਣਾ ਕਹਿਣ ਲਈ ਹੋਰ ਵੀ ਬਹੁਤ ਕੁਝ ਹੈ। ਹੁਣ ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਟੈਕਸਟ ਵਿੱਚ ਜਾਣ ਤੋਂ ਪਹਿਲਾਂ ਮੈਨੂੰ ਇਹ ਸਕੈਚ ਕਰਨ ਦਿਓ ਕਿ ਅਸੀਂ ਅਗਲੇ 2 ਹਫ਼ਤਿਆਂ ਵਿੱਚ ਕਿੱਥੇ ਜਾ ਰਹੇ ਹਾਂ। ਸਾਡੇ ਕੋਲ 2 ਔਰਤਾਂ ਆ, ਅਧਿਆਇ 17 ਦੀ ਮਹਾਨ ਵੇਸ਼ਵਾ ਅਤੇ ਫਿਰ ਅਧਿਆਏ 19 ਵਿੱਚ ਸਾਨੂੰ ਲਾੜੀ ਨਾਲ ਜਾਣ ਪਛਾਣ ਕਰਵਾਈ ਜਾਂਦੀ ਹੈ। 2 ਔਰਤਾਂ ਸਾਡੇ ਕੋਲ ਗੀਤਾਂ ਦੇ 2 ਸੈੱਟ ਵੀ ਹਨ। ਅਧਿਆਇ 18 ਵਿੱਚ ਪਹਿਲੀ ਔਰਤ ਦੇ ਵਿਨਾਸ਼ ਉੱਤੇ ਵਿਰਲਾਪ ਦੇ ਗੀਤ ਅਤੇ ਲੇਲੇ ਦੀ ਗਿੱਤ, ਅਤੇ ਦੂਜੀ ਔਰਤ ਦੀ ਦਿੱਖ ਉੱਤੇ ਅਧਿਆਇ 19 ਵਿੱਚ ਖੁਸ਼ੀ ਦੇ ਗੀਤ। ਅਸੀਂ ਇਸ ਹਫ਼ਤੇ ਬੁਰਾਈ ਦੇ ਬਾਰੇ ਬਹੁਤ ਕੁਝ ਬੋਲਾਂਗੇ, ਪਰ ਇਹ ਯਾਦ ਰੱਖਣਾ ਮਹੱਤਵਪੂਰਨ ਆ ਕਿ ਇਹ ਕਿਵੇਂ ਖਤਮ ਹੁੰਦਾ ਆ। 19:1-2 ਆਇਤ, ਹਾਲੇਲੂਇਆ, ਮੁਕਤੀ, ਮਹਿਮਾ ਅਤੇ ਸ਼ਕਤੀ ਸਾਡੇ ਪਰਮੇਸ਼ੁਰ ਦੀ ਹੈ, ਕਿਉਂਕਿ ਉਸਦੇ ਨਿਆਂ ਸੱਚੇ ਹਨ ਅਤੇ ਕਿਉਂਕਿ ਉਸਨੇ ਉਸ ਮਹਾਨ ਵੇਸ਼ਵਾ ਦਾ ਨਿਆਂ ਕੀਤਾ ਹੈ ਜਿਸਨੇ ਆਪਣੀ ਅਨੈਤਿਕਤਾ ਨਾਲ ਧਰਤੀ ਨੂੰ ਭ੍ਰਿਸ਼ਟ ਕੀਤਾ ਸੀ। ਅਸੀਂ ਅੱਜ ਸਵੇਰੇ ਬੁਰਾਈ ਨੂੰ ਦੇਖ ਰਹੇ ਹਾਂ, ਪਰ ਬੁਰਾਈ ਦੀ ਆਖਰੀ ਜਿੱਤ ਨਹੀਂ ਹੋਵੇਗੀ। ਇਸ ਲਈ ਕਿ ਤੁਸੀਂ ਇਹ ਸਮਝ ਲੈਂਦੇ ਹੋ ਕਿ ਬੁਰਾਈ ਹਰ ਜਗ੍ਹਾ ਆ, ਕਿ ਜਾਂ ਕਿ ਤੁਸੀਂ ਬੁਰਾਈ ਜਾਂ ਕਿ ਤੁਸੀਂ ਚੰਗਿਆਈ ਨੂੰ ਦੇਖਣ ਬਾਰੇ ਜ਼ਿਆਦਾ ਸੋਚਦੇ ਹੋ। ਸੋ ਸਭ ਤੋਂ ਪਹਿਲਾਂ ਧਿਆਨ ਦਿਓ ਕਿ ਬੁਰਾਈ ਦਾ ਰੂਪ। ਪਹਿਲੀ ਆਇਤ, ਤਦ 7 ਕਟੋਰੇ ਵਾਲੇ 7 ਦੂਤਾਂ ਵਿੱਚੋਂ ਇੱਕ ਨੇ ਆ ਕੇ ਕਿਹਾ, ਆ ਮੈਂ ਤੈਨੂੰ ਉਸ ਮਹਾਨ ਵੇਸ਼ਵਾ ਦਾ ਨਿਆਂ ਵਿਖਾਵਾਂਗਾ ਜੋ ਬਹੁਤ ਸਾਰੇ ਪਾਣੀਆਂ ਉੱਤੇ ਬੈਠੀ ਹੈ, ਜਿਸ ਨਾਲ ਧਰਤੀ ਦੇ ਰਾਜਿਆਂ ਨੇ ਪਾਪ ਕੀਤਾ ਅਤੇ ਗਿਣਸੀ ਅਨੈਤਿਕਤਾ ਅਤੇ ਇਸ ਦੀ ਗਿਣਸੀ ਅਨੈਤਿਕਤਾ ਦੀ ਸ਼ਰਾਬ ਨਾਲ ਧਰਤੀ ਉੱਤੇ ਰਹਿਣ ਵਾਲੇ ਸ਼ਰਾਬੀ ਹੋ ਗਏ ਹਨ। ਅਤੇ ਯਹੂਨਾ ਨੂੰ ਇਸ ਮਹਾਨ ਵੇਸ਼ਵਾ ਨੂੰ ਦੇਖਣ ਲਈ ਉਜਾੜ ਵਿੱਚ ਲਿਜਾਇਆ ਜਾਂਦਾ ਹੈ, ਜਿਸ ਨੂੰ ਬਾਅਦ ਵਿੱਚ ਵੇਸ਼ਵਾਵਾਂ ਦੀ ਮਾਂ ਵੀ ਕਿਹਾ ਜਾਂਦਾ ਹੈ। ਉਹ ਕੋਈ ਗਰੀਬ ਦੰਦ ਰਹਿਤ ਨਸ਼ੇੜੀ ਕੁੜੀ ਨਹੀਂ ਹੈ ਕਿ ਜੋ ਪਿਛਲੀ ਗਲੀ ਵਿੱਚ ਆਪਣੇ ਜਿਹੜਾ ਆ ਨਵੀਨੀਕਰਨ ਲਈ ਜਾਂ ਸਭ ਕੁਛ ਆਪਣੀ ਬੋਡੀ ਨੂੰ ਫਿਕਸ ਕਰਨ ਲਈ ਫੰਡ ਦੇਣ ਲੈਣ ਲਈ ਕੋਸ਼ਿਸ਼ ਕਰ ਰਹੀ ਹੈ। ਨਹੀਂ, ਉਹ ਬਹੁਤ ਸਾਰੇ ਪਾਣੀਆਂ ਉੱਤੇ ਬਿਰਾਜਮਾਨ ਆ। ਉਹ ਇੱਕ ਬਹੁਤ ਹੀ ਉੱਚੇ ਦਰਜੇ ਦੀ ਵੇਸ਼ਵਾ ਹੈ ਜਿਸ ਨੂੰ ਸਾਰੇ ਧਰਤੀ ਦੇ ਰਾਜੇ ਮਿਲਣ ਆਉਂਦੇ ਹਨ, ਪਾਵਰ ਦਲਾਲ। ਪਰ ਇਸ ਤੋਂ ਵੱਧ, ਕਿਉਂਕਿ ਉਹ ਧਰਤੀ ਦੇ ਰਾਜੇ ਹੀ ਨਹੀਂ ਹਨ, ਦੂਤ ਨੇ ਯਹੂਨਾ ਨੂੰ ਦੱਸਿਆ ਕਿ ਇਹ ਜਿਸ ਦੀ ਲਿੰਗੀ ਅਨੈਤਿਕਤਾ ਦੇ ਨਾਲ ਧਰਤੀ ਉੱਤੇ ਰਹਿਣ ਵਾਲੇ ਸ਼ਰਾਬੀ ਹੋ ਗਏ ਹਨ। ਯਹੂਨਾ ਜੋ ਦੇਖਦਾ ਹੈ ਉਹ ਇੱਕ ਲਾਲ ਰੰਗ ਦੇ ਜਾਨਵਰ ਉੱਤੇ ਬੈਠੀ ਔਰਤ ਹੈ। ਹੁਣ ਅਸੀਂ ਇੱਕ ਪਲ ਵਿੱਚ ਜਾਨਵਰ ਵੱਲ ਵਾਪਸ ਆਵਾਂਗੇ, ਪਰ ਆਓ ਉਸ ਔਰਤ ਵੱਲ ਦੇਖਦੇ ਰਹੀਏ। ਆਇਤ 4 ਵਿੱਚ ਉਹ ਜਾਮਨੀ ਅਤੇ ਲਾਲ ਰੰਗ ਵਿੱਚ ਸਜਾਏ ਹੋਏ ਹਨ ਅਤੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਅਤੇ ਮੋਤੀਆਂ ਨਾਲ ਸ਼ਿੰਗਾਰੀ ਹੋਈ ਹੈ। ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਸ਼ਾਨਦਾਰ ਹੈ, ਬਿਲਕੁਲ ਸੁੰਦਰ, ਆਕਰਸ਼ਕ। ਉਹ ਇੱਕ ਹੈਰਾਨੀਜਨਕ ਔਰਤ ਹੈ ਅਤੇ ਇੱਕ ਔਰਤ ਜੋ ਆਪਣੀ ਮੌਜੂਦਗੀ ਦੁਆਰਾ ਮਰਦਾਂ ਨੂੰ ਮੋਹ ਲੈਂਦੀ ਹੈ, ਇੱਕ ਔਰਤ ਜੋ ਆਦਮੀਆਂ ਨੂੰ ਆਪਣੇ ਵੱਲ ਖਿੱਚ ਦਿੰਦੀ ਹੈ। ਜਿਵੇਂ ਕਿ ਕਿਹੜੇ ਕੀੜੇ ਜਿਹੜੇ ਆ ਉਹ ਇੱਕ ਲਾਟ ਵੱਲ ਖਿੱਚੇ ਜਾਂਦੇ ਹਨ, ਉਹ ਆਲੀਸ਼ਾਨ ਹੈ, ਲੋੜੀਂਦਾ, ਨਸ਼ਾਖੋਰੀ, ਅਤੇ ਫਿਰ ਵੀ ਉਹ ਇੱਕ ਜਾਨਵਰ 'ਤੇ ਬੈਠੀ ਹੈ। ਮੈਂ ਇੱਕ ਤੀਵੀਂ ਆਇਤ 3, ਮੈਂ ਇੱਕ ਤੀਵੀਂ ਨੂੰ ਇੱਕ ਲਾਲ ਰੰਗ ਦੇ ਜਾਨਵਰ 'ਤੇ ਬੈਠੇ ਦੇਖਿਆ ਜੋ ਕੁਫਰ ਦੇ ਨਾਵਾਂ ਨਾਲ ਭਰਿਆ ਹੋਇਆ ਸੀ ਅਤੇ ਇਸ ਦੇ 7 ਸਿਰ ਅਤੇ 10 ਸਿੰਘ ਸਨ। ਅਸੀਂ ਇਸ ਜਾਨਵਰ ਨੂੰ ਪਹਿਲਾਂ ਦੇਖਿਆ ਹੈ ਨਾ, ਇਹ ਉਹ ਦਰਿੰਦਾ ਹੈ ਜੋ 13ਵੇਂ ਅਧਿਆਇ ਤੋਂ ਸਮੁੰਦਰ ਉੱਤੇ ਉੱਠਿਆ ਸੀ। ਅਸੀਂ ਉੱਥੇ ਦੇਖਿਆ ਕਿ ਇਹ ਜਾਨਵਰ ਉਹ ਸੀ ਜਿਸ ਨੂੰ ਤੁਸੀਂ ਅਸਹਿਣਸ਼ੀਲ ਰਾਜ ਸ਼ਕਤੀ ਕਹਿ ਸਕਦੇ ਹੋ। ਇਹ ਰਾਜ ਸੀ ਅਤੇ ਵਿਚਾਰਧਾਰਕ ਦ੍ਰਿਸ਼ਟੀਕੋਣ ਦੀ ਇੱਕ ਭੀੜ, ਸਾਰੇ ਪਰਮੇਸ਼ੁਰ ਅਤੇ ਉਸਦੇ ਲੋਕਾਂ ਦੇ ਵਿਰੁੱਧ ਕਤਾਰਬੱਧ ਸਨ। ਇਹ ਸੁੰਦਰ, ਮਨਮੋਹਕ, ਨਸ਼ਾ ਕਰਨ ਵਾਲੀ ਔਰਤ ਜਾਨਵਰ 'ਤੇ ਬਿਰਾਜਮਾਨ ਹੈ, ਪਰ ਇਸ ਤੋਂ ਵੱਧ ਦੇਖੋ, ਇਹ ਲਗਭਗ ਇਹ ਇਸ ਤਰ੍ਹਾਂ ਹੈ ਜਿਵੇਂ ਉਹ ਜਾਨਵਰ ਦਾ ਵਿਸਥਾਰ ਹੈ। ਉਹ ਇੱਕ ਲਾਲ ਰੰਗ ਦੇ ਦਰਿੰਦੇ ਉੱਤੇ ਬੈਠੀ ਹੋਈ ਹੈ ਅਤੇ ਉਹ ਖੁਦ ਜਾਮਨੀ ਅਤੇ ਲਾਲ ਰੰਗ ਦੇ ਇੱਕ ਰੰਗ ਵਿੱਚ ਸਜੀ ਹੋਈ ਹੈ। ਉਹ ਜਾਨਵਰ ਉੱਤੇ ਹੈ ਅਤੇ ਜਾਨਵਰ ਤੋਂ ਆਉਂਦੀ ਹੈ। ਉਸਦੇ ਦਿਲਕਸ਼ ਆਕਰਸ਼ਣ ਗੁਣਾਂ ਦੇ ਬਾਵਜੂਦ ਜੋ ਧਰਤੀ ਦੇ ਰਾਜਿਆਂ ਵਿੱਚ ਖਿੱਚਦੇ ਹਨ, ਜੋ ਧਰਤੀ ਦੇ ਵਸਨੀਕਾਂ ਨੂੰ ਨਸ਼ਾ ਕਰਦੀ ਹੈ, ਉਹ ਆਖਰਕਾਰ ਸ਼ਬਦ ਦੇ ਸਹੀ ਅਰਥਾਂ ਵਿੱਚ ਦਰਿੰਦੇ ਹਨ। ਰੋਮਨ ਜ਼ਮਾਨੇ ਵਿੱਚ ਜ਼ਾਹਰ ਤੌਰ 'ਤੇ ਵੇਸ਼ਵਾਵਾਂ ਸਿਰ ਬੈਂਡ ਪਹਿਨਦੀਆਂ ਸਨ ਅਤੇ ਉਹਨਾਂ ਦਾ ਨਾਮ ਉਸ ਹੈਂਡਬੈਂਡ ਦੇ ਉੱਤੇ ਲਿਖਿਆ ਜਾਂਦਾ ਸੀ। ਆਇਤ 5 ਦੇ ਵਿੱਚ, ਅਤੇ ਉਸਦੇ ਮੱਥੇ 'ਤੇ ਭੇਤ ਦਾ ਨਾਮ ਲਿਖਿਆ ਹੋਇਆ ਸੀ, ਮਹਾਨ ਬਾਬਲ, ਵੇਸ਼ਵਾਵਾਂ ਅਤੇ ਧਰਤੀਆਂ ਦੀਆਂ ਘਨੌਣੀਆਂ ਚੀਜ਼ਾਂ ਦੀ ਮਾਤਾ। ਉਸਦਾ ਨਾਮ ਬਾਬਲ ਹੈ। ਹੁਣ ਇਸ ਮਹਾਨ ਵੇਸ਼ਵਾ ਦਾ ਵਰਣਨ ਪ੍ਰਾਪਤ ਕਰਨ ਦੇ ਨਾਲ ਨਾਲ ਜੋ ਜਾਨਵਰ ਦੇ ਏਜੰਡੇ ਦੀ ਸੇਵਾ ਕਰਦੀ ਹੈ, ਅਸਹਿਣਸ਼ੀਲ ਰਾਜ ਸ਼ਕਤੀ ਦਾ ਵਿਚਾਰਧਾਰਕਾਂ ਨੂੰ ਉਸਦੇ ਏਜੰਡੇ ਦੀ ਚੰਗੀ ਸਮਝ ਵੀ ਮਿਲਦੀ ਹੈ। ਉਹ ਬਾਬਲ ਹੈ, ਉਹ ਸਭ ਕੁਝ ਸਵੈ ਉੱਚਾ ਕਰਨ ਬਾਰੇ ਹੈ। ਬਾਬਲ ਦੇ ਮੀਨਾਰ ਦਾ ਸਥਾਨ ਹੈ ਜਿੱਥੇ ਮਨੁੱਖ ਇਕੱਠੇ ਹੋਏ ਇਹ ਕਹਿੰਦੇ ਹੋਏ, ਆਓ ਇੱਕ ਸ਼ਹਿਰ ਬਣਾਈਏ ਜਿਸ ਵਿੱਚ ਟਾਵਰ ਸਵਰਗ ਤੱਕ ਪਹੁੰਚਦਾ ਹੈ, ਆਓ ਆਪਾਂ ਆਪਣਾ ਨਾਂ ਬਣਾਈਏ। ਇਹ ਸਵੈ ਉੱਚਾ ਬਾਰੇ ਸੀ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਖਿੰਡਾ ਦਿੱਤਾ ਅਤੇ ਉਹਨਾਂ ਦੀ ਭਾਸ਼ਾ ਨੂੰ ਉਲਝਾ ਦਿੱਤਾ। ਬਾਬਲ ਇੱਕ ਮਹਾਨ ਸ਼ਹਿਰ ਸੀ ਜਿਸ ਦਾ ਸ਼ਾਸਨ ਨਬੂਕਦਨੇਸਰ ਦੁਆਰਾ ਕੀਤਾ ਗਿਆ ਸੀ, ਜਿਸ ਨੇ ਕਿਹਾ ਸੀ ਕਿ ਇਹ ਮਹਾਨ ਬਾਬਲ ਨਹੀਂ ਹੈ ਜਿਸ ਨੂੰ ਮੈਂ ਆਪਣੀ ਤਾਕਤ ਨਾਲ ਬਣਾਇਆ ਹੈ। ਉਹ ਸਵੈ ਉੱਚਾ ਸੀ, ਸਵੈ ਪਾਗਲ, ਅਤੇ ਪਰਮਾਤਮਾ ਨੇ ਉਸਨੂੰ ਪਾਗਲਪਣ ਦੀ ਸਜ਼ਾ ਦਿੱਤੀ ਕਿਉਂਕਿ ਉਸਨੇ ਜਾਨਵਰ ਵਾਂਗ ਘਾਹ ਖਾਧਾ ਸੀ। ਬਾਬਲ ਇੱਕ ਮਹਾਨ ਪ੍ਰਭਾਵਸ਼ਾਲੀ ਸਾਮਰਾਜ ਸੀ ਜਿਸ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਿੱਤੀਆਂ ਸਨ। ਇਸ ਲਈ ਜਦੋਂ ਸਾਨੂੰ ਦੱਸਿਆ ਜਾਂਦਾ ਹੈ ਕਿ ਮਹਾਨ ਵੇਸਵਾ ਨੂੰ ਬਾਬਲ ਕਿਹਾ ਜਾਂਦਾ ਹੈ ਤਾਂ ਅਸੀਂ ਜਾਣਦੇ ਹਾਂ ਕਿ ਉਸਦਾ ਏਜੰਡਾ ਸਵੈ ਉੱਚਾ ਹੈ ਅਤੇ ਸਵੈ ਜਨੂਨ। ਉਹ ਆਪਣੇ ਆਪ ਨੂੰ ਹਰ ਚੀਜ਼ ਦੇ ਕੇਂਦਰ ਵਿੱਚ ਰੱਖਦੀ ਹੈ। ਉਹ ਸਭ ਕੁਝ ਸਵੈ ਉੱਚਾ ਕਰਨ ਅਤੇ ਸਵੈ ਵਧਾਉਣ ਬਾਰੇ ਹੈ। ਉਹ ਬਾਬਲ ਹੈ, ਉਹ ਜਿਣਸੀ ਅਨੈਤਿਕਤਾ ਬਾਰੇ ਹੈ। ਇਸ ਭਾਗ ਵਿੱਚ ਜਿਣਸੀ ਅਨੈਤਿਕਤਾ ਦੇ ਕਈ ਹਵਾਲੇ ਹਨ। ਧਰਤੀ ਦੇ ਰਾਜਿਆਂ ਨੇ ਜਿਣਸੀ ਅਨੈਤਿਕਤਾ ਕੀਤੀ। ਉਸਦੀ ਜਿਣਸੀ ਅਨੈਤਿਕਤਾ ਦੀ ਸ਼ਰਾਬ ਨਾਲ ਧਰਤੀ ਉੱਤੇ ਰਹਿਣ ਵਾਲੇ ਸ਼ਰਾਬੀ ਹੋ ਗਏ ਹਨ। ਉਸ ਕੋਲ ਘਨੌਣੇ ਕੰਮਾਂ ਅਤੇ ਅਨੈਤਿਕਤਾ ਦੀਆਂ ਅਸ਼ੁੱਧੀਆਂ ਨਾਲ ਭਰਿਆ ਹੋਇਆ ਇੱਕ ਸੋਨੇ ਦਾ ਪਿਆਲਾ ਹੈ ਅਤੇ ਉਹ ਬੇਸ਼ੱਕ ਉਹ ਮਹਾਨ ਵੇਸ਼ਵਾ ਹੈ। ਉਹ ਸਭ ਸਵੈ ਉੱਚਾ ਕਰਨ ਬਾਰੇ ਹੈ। ਉਹ ਸਾਰੇ ਗਿਣਸੀ ਅਨੈਤਿਕਤਾ ਬਾਰੇ ਹੈ। ਉਹ ਬਾਬਲ ਹੈ, ਉਹ ਪਰਮੇਸ਼ੁਰ ਦੇ ਲੋਕਾਂ ਨੂੰ ਸਤਾਉਣ ਬਾਰੇ ਹੈ। ਆਇਤ 6, ਅਤੇ ਮੈਂ ਉਸ ਔਰਤ ਨੂੰ ਦੇਖਿਆ ਸੰਤਾਂ ਦੇ ਲਹੂ ਨਾਲ, ਯੇਸੂ ਦੇ ਸ਼ਹੀਦਾਂ ਦੇ ਲਹੂ ਨਾਲ ਪੀਂਦੀ ਹੋਈ। ਉਹ ਪਰਮੇਸ਼ੁਰ ਦੇ ਲੋਕਾਂ ਨਾਲ ਨਫ਼ਰਤ ਕਰਦੀ ਹੈ ਅਤੇ ਉਹਨਾਂ ਨੂੰ ਲਗਾਤਾਰ ਸਤਾਉਂਦੀ ਹੈ। ਉਹ ਸੰਤਾਂ ਨੂੰ ਤਬਾਹ ਕਰਨਾ ਚਾਹੁੰਦੀ ਹੈ। ਉਹਨਾਂ ਦੇ ਖੂਨ ਨਾਲ ਪੀਤੀ ਹੋਈ ਹੈ ਉਬਰਾਈ ਦਾ ਰੂਪ ਹੈ। ਉਹ ਇੱਕ ਵਿਸ਼ਵ ਪ੍ਰਣਾਲੀ ਦਾ ਆਕਰਸ਼ਣ ਢੱਕਣ ਹੈ ਜੋ ਸਵੈ ਉੱਚਾ ਕਰਨ 'ਤੇ ਤੁਲਿਆ ਹੋਇਆ ਹੈ। ਜਿਣਸੀ ਅਨੈਤਿਕਤਾ ਅਤੇ ਪਰਮੇਸ਼ੁਰ ਦੇ ਲੋਕਾਂ 'ਤੇ ਅੱਤਿਆਚਾਰ, ਜਿੱਥੇ ਵੀ ਅਸੀਂ ਰਾਜ ਸ਼ਕਤੀ ਦੇਖਦੇ ਹਾਂ, ਇੱਕ ਵਿਚਾਰਧਾਰਾ ਜੋ ਆਪਣੇ ਆਪ ਨੂੰ ਉੱਚਾ ਕਰਦੀ ਹੈ, ਜਿਣਸੀ ਅਨੈਤਿਕਤਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਪਰਮੇਸ਼ੁਰ ਦੇ ਲੋਕਾਂ ਨੂੰ ਸਤਾਉਂਦਾ ਹੈ। ਅਸੀਂ ਮਹਾਨ ਵੇਸ਼ਵਾ ਨੂੰ ਦੇਖਦੇ ਹਾਂ, ਕੰਮ ਅਤੇ ਦੁਸ਼ਟ ਰੂਪ। ਕੀ ਅਸੀਂ ਉਸਦੇ ਦੁਆਰਾ ਭਰਮਾਏ ਗਏ ਹਾਂ? ਕੀ ਅਸੀਂ ਉਸਦੇ ਘਨੌਣੇ ਆਕਰਸ਼ਣ ਦੁਆਰਾ ਖਿੱਚੇ ਗਏ ਹਾਂ? ਕੀ ਅਸੀਂ ਆਪਣੀ ਜ਼ਿੰਦਗੀ ਇੱਕ ਸਵੈ ਮਨੋਰਥ ਵਿੱਚ ਜੀ ਰਹੇ ਹਾਂ? ਸਵੈ ਉੱਚਾ ਕਰਨ ਵਾਲਾ ਤਰੀਕਾ, ਕੀ ਅਸੀਂ ਆਪਣੇ ਸਮਾਜਾਂ ਦੀ ਲਿੰਗਕ ਵਿਚਾਰਧਾਰਾ ਦੁਆਰਾ ਫੜੇ ਗਏ ਹਾਂ? ਸਾਨੂੰ ਸਵੈ ਉੱਚਤਤਾ ਨੂੰ ਉਤਸ਼ਾਹਿਤ ਕਰਨ ਵਾਲੇ ਵਿਸ਼ਵ ਢਾਂਚੇ ਨੂੰ ਦੇਖਣ ਲਈ ਬਹੁਤ ਦੂਰ ਦੇਖਣ ਦੀ ਲੋੜ ਨਹੀਂ ਹੈ। ਸਾਨੂੰ ਆਪਣੇ ਸਮਾਜ ਵਿੱਚ ਗਿਣਸੀ ਅਨੈਤਿਕਤਾ ਨੂੰ ਮੁੱਖ ਧਾਰਾ ਅਤੇ ਇਸ ਨੂੰ ਛੋਟੀ ਉਮਰ ਤੋਂ ਹੀ ਪੈਦਾ ਕਰਨ ਲਈ ਸੰਸਾਰ ਦੀਆਂ ਬਣਤਰਾਂ ਦੀ ਵਰਤੋਂ ਨੂੰ ਦੇਖਣ ਲਈ ਬਹੁਤ ਔਖਾ ਦੇਖਣਾ ਨਹੀਂ ਪੈਣਾ। ਚਾਹੀਦਾ। ਇਸ ਸੰਸਾਰ ਵਿੱਚ ਪਰਮੇਸ਼ੁਰ ਦੇ ਲੋਕਾਂ ਲਈ ਵੱਧ ਰਹੇ ਤਾਪਮਾਨ ਨੂੰ ਮਹਿਸੂਸ ਕਰਨ ਲਈ ਬਹੁਤ ਜ਼ਿਆਦਾ ਜਾਗਰੂਕਤਾ ਦੀ ਲੋੜ ਨਹੀਂ ਹੈ। ਕੀ ਤੁਸੀਂ ਸਾਡੇ ਸਮਾਜਾਂ ਦੁਆਰਾ ਆਪਣੇ ਆਪ 'ਤੇ ਧਿਆਨ ਕੇਂਦਰਿਤ ਕਰਦੇ ਹਾਂ? ਕੀ ਤੁਸੀਂ ਜਿਣਸੀ ਅਨੈਤਿਕਤਾ ਵੱਲ ਆਕਰਸ਼ਿਤ ਹੋ? ਕੀ ਤੁਹਾਨੂੰ ਬੁਰਾਈ ਦੁਆਰਾ ਭਰਮਾਇਆ ਗਿਆ ਹੈ, ਬੁਰਾਈ ਵੱਲ ਖਿੱਚਿਆ ਗਿਆ ਹੈ, ਜਿਵੇਂ ਕਿ ਇੱਕ ਕੀੜਾ ਲਾਟ ਵੱਲ? ਤੁਸੀਂ ਦੇਖਦੇ ਹੋ ਕਿ ਇਹ ਬੁਰਾਈ ਵਜੋਂ ਇਤਿਹਾਸ ਇਸ਼ਤਿਹਾਰ ਦਿੱਤਾ ਗਿਆ ਹੈ। ਤੁਹਾਡੇ ਉੱਤੇ ਜਾਣ ਦੀ ਸੰਭਾਵਨਾ ਨਹੀਂ ਹੈ, ਪਰ ਜੇ ਇਹ ਸ਼ਾਨ, ਲਗਜ਼ਰੀ ਅਤੇ ਆਕਰਸ਼ਕਤਾ ਵਿੱਚ ਲਪੇਟਿਆ ਹੋਇਆ ਤਾਂ ਸ਼ਾਇਦ ਤੁਸੀਂ ਇਸ ਦੁਆਰਾ ਭਰਮਾਏ ਜਾ ਸਕਦੇ ਹੋ। ਤੁਸੀਂ ਆਪਣੀ ਅੱਖਾਂ ਖੋਲ੍ਹੋ ਕਿ ਕੀ ਹੋ ਰਿਹਾ ਹੈ, ਸਾਡੇ ਆਲੇ ਦੁਆਲੇ ਕੀ ਹੈ। ਅਸਹਿਣਸ਼ੀਲ ਰਾਜ ਸ਼ਕਤੀ ਹੈ ਜੋ ਕਿ ਜਾਨਵਰ ਵਿਚਾਰਧਾਰਾ ਕੱਪੜੇ ਲੈ ਆਪਣੇ ਕਈ ਧਰਮਾਂ ਨਾਲ ਤੁਹਾਨੂੰ ਸਵੈ ਉਚਿਤਾ ਜਿਣਸੀ ਅਨੈਤਿਕਤਾ ਵੱਲ ਖਿੱਚਣ ਦੀ ਕੋਸ਼ਿਸ਼ ਕਰਨਗੇ ਅਤੇ ਉਹ ਰੱਬ ਦੇ ਲੋਕਾਂ ਨੂੰ ਨਫ਼ਰਤ ਕਰਨਗੇ। ਉਹ ਸਤਾ 'ਤੇ ਸੁੰਦਰ ਲੱਗ ਸਕਦੀ ਹੈ ਪਰ ਹੇਠਾਂ ਉਤਰਿੰਦੇ ਹੈ। ਦੁਸ਼ਟਤਾ ਇੱਕ ਬਦਬੂਦਾਰ ਸੀਵਰ, ਬੁਰਾਈ ਦੀ ਸ਼ਖਸੀਅਤ। ਹੁਣ ਦੂਜਾ ਧਿਆਨ ਦਿਓ ਕਿ ਬੁਰਾਈ ਦੀ ਟਿਕਾਊਤਾ ਜਾਂ ਟਿਕਣ ਵਾਲੀ ਜਿਹੜੀ ਬੁਰਾਈ, ਤੁਸੀਂ ਇਸ ਨੂੰ 7:13 ਆਇਤ ਵਿੱਚ ਦੇਖ ਸਕਦੇ ਹੋ। ਜਦੋਂ ਯਹੂਨਾ ਨੂੰ ਉਜਾੜ ਵਿੱਚ ਲਿਜਾਇਆ ਗਿਆ ਸੀ ਤਾਂ ਉਹ ਮਹਾਨ ਵੇਸ਼ਵਾ ਦੇ ਨਿਰਣੇ ਨੂੰ ਦੇਖਣ ਦੀ ਉਮੀਦ ਕਰਦਾ ਸੀ, ਪਰ ਹੁਣ ਤੱਕ ਉਹ ਬਿਲਕੁਲ ਉਲਟਿਆ। ਸੰਤਾਂ ਦਾ, ਸ਼ਹੀਦਾਂ ਦਾ ਖੂਨ ਪੀਂਦੀ ਇਹ ਔਰਤ ਅਤੇ ਯਹੂਨਾ ਹੈਰਾਨ ਹੈ। ਆਇਤ 7, ਜਦੋਂ ਮੈਂ ਉਸਨੂੰ ਦੇਖਿਆ ਮੈਂ ਬਹੁਤ ਹੈਰਾਨ ਹੋਇਆ, ਪਰ ਦੂਤ ਨੇ ਮੈਨੂੰ ਕਿਹਾ ਤੂੰ ਹੈਰਾਨ ਕਿਉਂ ਹੁੰਦਾ ਹੈ, ਮੈਂ ਤੁਹਾਨੂੰ ਔਰਤ ਦਾ ਭੇਦ ਦੱਸਾਂਗਾ ਅਤੇ 7 ਸਿਰ ਅਤੇ 10 ਸਿੰਗਾਂ ਵਾਲੇ ਜਾਨਵਰ ਦਾ ਜੋ ਉਸਨੂੰ ਚੁੱਕਦਾ ਹੈ। ਉਹ ਦਰਿੰਦਾ ਹੈ ਜੋ ਤੁਸੀਂ ਦੇਖਿਆ ਸੀ ਨਹੀਂ, ਅਤੇ ਅਥਾਂ ਟੋਏ ਉੱਤੇ ਵਿੱਚੋਂ ਉੱਠ ਕੇ ਤਬਾਹੀ ਵੱਲ ਜਾਣ ਵਾਲਾ ਹੈ, ਅਤੇ ਧਰਤੀ ਉੱਤੇ ਰਹਿਣ ਵਾਲੇ ਜਿਨ੍ਹਾਂ ਦੇ ਨਾਮ ਸੰਸਾਰ ਦੀ ਨੀਂਹ ਤੋਂ ਜੀਵਨ ਦੀ ਪੋਥੀ ਵਿੱਚ ਨਹੀਂ ਲਿਖੇ ਗਏ ਹਨ, ਉਹ ਦਰਿੰਦੇ ਨੂੰ ਵੇਖ ਕੇ ਹੈਰਾਨ ਹੋਣਗੇ, ਕਿਉਂਕਿ ਇਹ ਸੀ ਅਤੇ ਨਹੀਂ ਹੈ ਅਤੇ ਆਉਣ ਵਾਲਾ ਹੈ। ਕੀ ਤੁਸੀਂ ਉਸ ਦਰਿੰਦੇ ਬਾਰੇ ਦਿਲਚਸਪ ਵਾਕੰਸ਼ ਨੋਟ ਕੀਤਾ? ਜੋ ਜਾਨਵਰ ਤੁਸੀਂ ਦੇਖਿਆ ਸੀ ਉਹ ਸੀ ਅਤੇ ਨਹੀਂ ਹੈ ਅਤੇ ਅਥਾਂ ਟੋਏ ਤੋਂ ਉੱਠ ਕੇ ਤਬਾਹੀ ਵੱਲ ਜਾਣ ਵਾਲਾ ਹੈ, ਅਤੇ ਧਰਤੀ ਉੱਤੇ ਰਹਿਣ ਵਾਲੇ ਜਿਨ੍ਹਾਂ ਦੇ ਨਾਮ ਸੰਸਾਰ ਦੀ ਜੀਵਨ ਅਤੇ ਪੁਸਤਕ ਜੀਵਨ ਦੀ ਪੁਸਤਕ ਵਿੱਚ ਨਹੀਂ ਲਿਖੇ ਗਏ, ਉਹ ਦਰਿੰਦੇ ਨੂੰ ਦੇਖ ਕੇ ਹੈਰਾਨ ਹੋਣਗੇ, ਕਿਉਂਕਿ ਇਹ ਸੀ ਅਤੇ ਨਹੀਂ ਹੈ ਅਤੇ ਆਉਣ ਵਾਲਾ ਹੈ। ਜਾਨਵਰ ਸੀ ਅਤੇ ਨਹੀਂ ਹੈ ਅਤੇ ਉੱਠਣ ਅਤੇ ਤਬਾਹੀ ਵੱਲ ਜਾਣ ਵਾਲਾ ਹੈ। ਜਾਨਵਰ ਸੀ ਅਤੇ ਨਹੀਂ ਹੈ ਅਤੇ ਆਉਣ ਵਾਲਾ ਹੈ। ਕੀ ਤੁਸੀਂ ਉਸ ਵਾਕਾਂਸ਼ ਬਾਰੇ ਕੋਈ ਨੋਟਿਸ ਕਰਦੇ ਹੋ? ਇਹ ਲੇਲੇ ਦੀ ਇੱਕ ਪੈਰੋਡੀ ਹੈ ਜਿਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਫਿਰ ਵੀ ਜੀਵਨ ਵਿੱਚ ਵਾਪਸ ਆਇਆ ਅਤੇ ਹਮੇਸ਼ਾ ਲਈ ਜ਼ਿੰਦਾ ਹੈ। ਜਿਵੇਂ ਕਿ ਰੋਬਰਟ ਮਾਊਂਸ ਕਹਿੰਦਾ ਹੈ, ਇਹ ਇੱਕ ਬਾਪ ਦੀ 4 ਆਇਤ ਅਤੇ 8 ਅਤੇ 8 ਆਇਤ ਅਤੇ ਫਿਰ 4 ਬਾਪ ਦੀ 8 ਆਇਤ ਤੋਂ ਇੱਕ ਕੌਣ ਹੈ ਅਤੇ ਕੌਣ ਸੀ ਅਤੇ ਕੌਣ ਆਉਣ ਵਾਲਾ ਹੈ ਦਾ ਜਾਣ ਬੁੱਝ ਕੇ ਵਿਰੋਧੀ ਹੈ। ਦਰਿੰਦਾ ਆਪਣੇ ਆਪ ਨੂੰ ਪ੍ਰਭੂ ਯਿਸੂ ਮਸੀਹ ਦੇ ਵਿਰੁੱਧ ਖੜ੍ਹਾ ਕਰ ਰਿਹਾ ਹੈ। ਤੁਹਾਨੂੰ ਯਾਦ ਹੈ ਕਿ ਅਧਿਆਇ 13 ਵਿੱਚ ਇਸ ਦਰਿੰਦੇ ਨੂੰ ਮੌਤ ਦਾ ਦੌਰਾ ਪਿਆ, ਪਰ ਫਿਰ ਵੀ ਪਰਮੇਸ਼ੁਰ ਦੀਆਂ ਸ਼ਕਤੀਆਂ ਦੇ ਵਿਰੁੱਧ ਨਵੇਂ ਕ੍ਰੋਧ ਨਾਲ ਆਪਣੇ ਆਪ ਨੂੰ ਸੁੱਟਣ ਲਈ ਵਾਪਸ ਆਉਂਦਾ ਹੈ। ਇਹ ਦੁਸ਼ਟ ਹੈ ਅਤੇ ਬਦੀ ਬਾਰੇ ਟਿਕਾਊਤਾ ਹੈ। ਅਸਹਿਣਸ਼ੀਲ ਰਾਜ ਸ਼ਕਤੀ ਬੁਰਾਈ ਨੂੰ ਉਤਸ਼ਾਹਿਤ ਕਰਨ ਅਤੇ ਰੱਬ ਦੇ ਲੋਕਾਂ 'ਤੇ ਹਮਲਾ ਕਰਨ ਲਈ ਵੱਖੋ ਵੱਖਰੇ ਰੂਪਾਂ ਅਤੇ ਰੂਪਾਂ ਵਿੱਚ ਅਤੇ ਚਿਹਰਿਆਂ ਵਿੱਚ ਆਉਂਦੀ ਰਹਿੰਦੀ ਹੈ, ਅਤੇ ਇਹ ਧਰਤੀ ਦੇ ਉਹਨਾਂ ਲੋਕਾਂ ਲਈ ਢੁਕਵੀਂ ਹੈ ਜਿਨ੍ਹਾਂ ਦੇ ਜੀਵਨ ਦੀ ਕਿਤਾਬ ਵਿੱਚ ਬਿਲਕੁਲ ਵੀ ਨਾਮ ਨਹੀਂ ਹਨ। ਬਾਬਲ ਉਹ ਅਸਹਿਣਸ਼ੀਲ ਰਾਜ ਸ਼ਕਤੀ ਦੀ ਪਹਿਲੀ ਤਸਵੀਰ ਹੈ। ਯਹੂਨਾ ਦੇ ਪਾਠਕਾਂ ਲਈ ਇਹ ਰੋਮ ਦੀ ਹੀ ਤਸਵੀਰ ਸੀ, ਉਹ ਮਹਾਨ ਸ਼ਹਿਰ ਜਿਸ ਦਾ ਧਰਤੀ ਦੇ ਰਾਜਿਆਂ ਉੱਤੇ ਰਾਜ ਹੈ। 18 ਆਇਤ, ਅਤੇ ਬੁਰਾਈ ਆਪਣੇ ਆਪ ਨੂੰ ਮੋੜ ਖੋਜਦੀ ਰਹਿੰਦੀ ਹੈ, ਅਤੇ ਮੈਨੂੰ ਲੱਗਦਾ ਹੈ ਕਿ ਇਹ ਅਸਲ ਵਿੱਚ ਉਹੀ ਹੋ ਸਕਦਾ ਹੈ ਜਿਸ ਬਾਰੇ ਆਇਤਾਂ 9-14 ਵਿੱਚ ਦਿੱਤਾ ਗਿਆ ਹੈ ਜਾਂ ਅਸਲ ਵਿੱਚ ਹਨ। ਸਾਨੂੰ ਆਇਤ 9 ਵਿੱਚ ਦੱਸਿਆ ਗਿਆ ਹੈ ਕਿ 7 ਸਿਰ 7 ਪਹਾੜ ਹਨ, ਇਸ ਲਈ ਇਹ ਸ਼ਾਇਦ ਰੋਮ ਹੈ ਕਿਉਂਕਿ ਰੋਮ 7 ਪਹਾੜੀਆਂ 'ਤੇ ਬਣਿਆ ਹੈ, ਪਰ ਇਸ ਮਾਮਲੇ ਲਈ ਯਰੂਸ਼ਲਮ ਅਤੇ ਏਡਰੀ ਵੀ ਅਜਿਹਾ ਹੀ ਹੈ। ਫਿਰ ਸਾਨੂੰ 10 ਵਿੱਚ ਦੱਸਿਆ ਗਿਆ ਕਿ ਉਹ 7 ਰਾਜੇ ਵੀ ਹਨ ਜਿਨ੍ਹਾਂ ਵਿੱਚੋਂ 5 ਡਿੱਗੇ ਹੋਏ ਹਨ ਅਤੇ ਇੱਕ ਹੈ, ਦੂਜਾ ਅਜੇ ਨਹੀਂ ਆਇਆ ਅਤੇ ਜਦੋਂ ਆਵੇਗਾ ਤਾਂ ਉਸ ਨੂੰ ਥੋੜ੍ਹਾ ਚਿਰ ਹੀ ਰਹਿਣਾ ਚਾਹੀਦਾ ਹੈ। ਟਿੱਪਣੀਕਾਰਾਂ ਵਿੱਚੋਂ ਬਹੁਤ ਸਾਰੀਆਂ ਬਹਿਸਾਂ ਜਿਹੜੇ ਟਿੱਪਣੀਕਾਰ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਬਹਿਸਾਂ ਹਨ ਕਿ ਇਹ ਸੱਤ ਰਾਜੇ ਕੌਣ ਹਨ ਅਤੇ ਉਹ ਕੋਸ਼ਿਸ਼ ਕਰਦੇ ਹਨ ਅਤੇ ਸੱਤ ਰੋਮਨ ਸਮਰਾਟਾਂ ਨੂੰ ਲੱਭਦੇ ਹਨ ਜੋ ਜੌਨ ਯਹੂਨਾ ਦੀਆਂ ਟਿੱਪਣੀਆਂ ਨਾਲ ਮੇਲ ਖਾਂਦੇ ਹਨ ਅਤੇ ਇਹ ਸਹੀ ਹੋ ਸਕਦਾ ਹੈ। ਦੂਸਰੇ ਸੁਝਾਅ ਦਿੰਦੇ ਆ ਕਿ ਇਹ ਸੱਤ ਸਾਮਰਾਜ ਹਨ, ਮਿਸਰ, ਨਿਨਵੇ, ਬਾਬਲ, ਪਰਸ਼ੀਆ, ਗ੍ਰੀਸ, ਰੋਮ ਅਤੇ ਆਉਣ ਵਾਲੇ ਇੱਕ ਜਾਂ ਦੁਬਾਰਾ ਹੋ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਸੰਖਿਆਵਾਂ ਦੇ ਪ੍ਰਤੀਕਵਾਦ ਨੂੰ ਯਾਦ ਰੱਖਣਾ ਹੋਵੇਗਾ। ਇਹ ਇੱਥੇ ਸਾਡੇ ਕੋਲ ਇੱਕ ਹੋਰ ਸੱਤ, ਸੱਤ ਦਾ ਅਰਥ ਹੈ ਸੰਪੂਰਨਤਾ ਜਾਂ ਚੀਜ਼ਾਂ ਦਾ ਸਾਰ। ਅਸੀਂ ਸਾਰੇ ਅਤੀਤ ਦੀ ਸਿਆਸੀ ਸ਼ਕਤੀ ਵੱਲ ਦੇਖ ਸਕਦੇ ਹਾਂ, ਅਸੀਂ ਮੌਜੂਦਾ ਸਿਆਸੀ ਸ਼ਕਤੀ ਦਾ ਅਨੁਭਵ ਕਰ ਸਕਦੇ ਹਾਂ ਅਤੇ ਅਗਲਾ ਆਉਣ ਵਾਲਾ ਬਾਕੀ ਹੈ। ਮੈਂ ਸੋਚਦਾ ਹਾਂ ਕਿ ਯਹੂਨਾ ਇਸ ਦਰਸ਼ਨ ਵਿੱਚ ਸਾਨੂੰ ਜਿਸ ਵੱਲ ਇਸ਼ਾਰਾ ਕਰ ਰਿਹਾ ਹੈ ਉਹ ਬੁਰਾਈ ਦੀ ਟਿਕਾਊਤਾ ਹੈ। ਆਇਤ 11 ਦਰਿੰਦਾ ਆਪਣੇ ਆਪ ਵਿੱਚ ਅੱਠਵਾਂ ਹੈ ਪਰ ਇਹ ਸੱਤਾਂ ਦਾ ਹੈ ਅਤੇ ਆਪਣੇ ਵੱਲ ਆਪਣੇ ਨਾਸ਼ ਵੱਲ ਜਿਹੜਾ ਹੈ ਜਾਵੇਗਾ। ਫਿਰ ਆਇਤ 12 10 ਸਿੰਘ 10 ਰਾਜੇ ਹਨ, ਇਹ ਸਿਰਫ ਚੱਲਦਾ ਰਹਿੰਦਾ ਹੈ, ਫੈਲਦਾ ਰਹਿੰਦਾ ਅਤੇ ਉਹ ਦਰਿੰਦੇ ਹਨ ਅਤੇ 14 ਆਇਤ ਉਹ ਲੇਲੇ ਨਾਲ ਯੁੱਧ ਕਰਨਗੇ। ਜਿਵੇਂ ਕਿ ਇੱਕ ਦੁਸ਼ਟ ਸਾਮਰਾਜ ਡਿੱਗਦਾ ਹੈ ਇਸ ਦੀ ਜਗ੍ਹਾ ਲੈਣ ਲਈ ਹਮੇਸ਼ਾ ਇੱਕ ਹੋਰ ਉਡੀਕ ਹੁੰਦੀ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇੱਕ ਕਮਿਊਨਿਜ਼ਮ ਪੂੰਜੀਵਾਦ ਰਾਸ਼ਟਰਵਾਦ ਇਸਲਾਮਵਾਦ ਦੇ ਰੂਪ ਵਿੱਚ ਸਜਿਆ ਹੋਇਆ ਹੈ। ਇਹ ਆਪਣੇ ਆਪ ਨੂੰ ਮੁੜ ਸੁਰਜੀਤ ਕਰਦਾ ਹੈ ਅਤੇ ਇੱਕ ਸੱਚੇ ਰੱਬ ਨੂੰ ਚੁਣੌਤੀ ਦੇਣ ਅਤੇ ਉਸਦੇ ਲੋਕਾਂ 'ਤੇ ਹਮਲਾ ਕਰਨ ਦੇ ਆਪਣੇ ਬੁਰੇ ਇਰਾਦੇ ਨੂੰ ਜਾਰੀ ਰੱਖਦਾ ਹੈ। ਬੁਰਾਈ ਬਾਰੇ ਇੱਕ ਘਿਨੌਣੀ ਟਿਕਾਊਤਾ ਹੈ। ਮੈਨੂੰ ਇੱਕ ਬੱਚੇ ਦੇ ਰੂਪ ਵਿੱਚ ਯਾਦ ਹੈ, ਮੇਰੇ ਚਚੇਰੇ ਭਰਾ ਨਾਲ ਮੱਛੀ ਫੜਨ ਜਾਣਾ। ਮੈਨੂੰ ਲੱਗਦਾ ਹੈ ਕਿ ਇੱਕ ਵਾਰ ਜਦੋਂ ਮੈਂ ਮੱਛੀਆਂ ਫੜਨ ਲੱਗਿਆ ਸੀ, ਸਿਰਫ ਇੱਕ ਚੀਜ਼ ਜੋ ਅਸੀਂ ਫੜੀ ਉਹ ਸੀ, ਅਤੇ ਕੀ ਤੁਸੀਂ ਜਾਣਦੇ ਹੋ ਕਿ ਅਸੀਂ ਉਸ ਚੀਜ਼ ਨੂੰ ਨਹੀਂ ਮਾਰ ਸਕੇ। ਮੇਰੇ ਚਚੇਰੇ ਭਰਾ ਨੇ ਇਸ ਨੂੰ ਚੱਟਾਨ ਨਾਲ ਮਾਰਨ ਦੀ ਕੋਸ਼ਿਸ਼ ਕੀਤੀ, ਫਿਰ ਵੀ ਉਹ ਨਹੀਂ ਹਿੱਲਿਆ। ਉਹ ਅੱਛਾ ਹੋ ਸਕਦਾ ਹੈ ਕਿ ਮੈਨੂੰ ਤੁਹਾਨੂੰ ਇਹ ਉਹ ਸਾਰੇ ਤਰੀਕੇ ਦੱਸਣ ਦੀ ਜ਼ਰੂਰਤ ਨਾ ਹੋਵੇ ਜੋ ਉਸਨੇ ਇਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਨਤੀਜਾ ਇਹ ਸੀ ਕਿ ਅਸੀਂ ਉਸਨੂੰ ਮਾਰ ਨਹੀਂ ਸਕੇ। ਬੁਰਾਈ ਬਾਰੇ ਉਸ ਗੁਣਾਂ ਦਾ ਕੁਝ ਹੈ, ਅਸੀਂ ਆਪਣੇ ਆਪ ਨੂੰ ਜਿਸ ਵੀ ਉਮਰ ਵਿੱਚ ਰਹਿੰਦੇ ਹਾਂ ਇਹ ਉੱਥੇ ਹੈ। ਕੀ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਇਹ ਦੇਖਦੇ ਹੋ ਜਾਂ ਕਿ ਤੁਸੀਂ ਆਪਣੇ ਆਲੇ ਦੁਆਲੇ ਦੀਆਂ ਬੁਰਾਈਆਂ ਬਾਰੇ ਸ਼ਾਇਦ ਥੋੜ੍ਹੇ ਜਿਹੇ ਭੋਲੇ ਹੋ, ਸਾਡੇ ਆਲੇ ਦੁਆਲੇ ਦੀ ਦੁਨੀਆ ਬਾਰੇ ਥੋੜ੍ਹਾ ਭੋਲੇ ਹੋ। ਸਾਡੀ ਧਰਤੀ ਦੀਆਂ ਚੀਜ਼ਾਂ ਸਾਡੇ ਸਮੇਂ ਵਿੱਚ ਨਿਸ਼ਚਿਤ ਤੌਰ 'ਤੇ ਇੰਨੀਆਂ ਮਾੜੀਆਂ ਨਹੀਂ ਹਨ ਜੋ ਇੰਨੀਆਂ ਹੋ ਸਕਦੀਆਂ ਹਨ। ਅਸੀਂ ਪੋਲ ਪੋਟ ਦੇ ਕੰਬੋਡੀਆ ਜਾਂ ਹਿਟਲਰ ਦੇ ਜਰਮਨੀ ਵਿੱਚ ਨਹੀਂ ਰਹਿ ਸਕਦੇ ਸੀ। 21ਵੀਂ ਸਦੀ ਦੇ ਯੂਨਾਈਟਿਡ ਕਿੰਗਡਮ ਨਾਲੋਂ ਵੀ ਬਹੁਤ ਮਾੜੇ ਸਥਾਨ ਹਨ, ਪਰ ਭੋਲੇ ਨਾ ਬਣੋ, ਬੁਰਾਈ ਬਹੁਤ ਹੈ। ਪਿਛਲੇ 1000 ਸਾਲਾਂ ਵਿੱਚ ਖੁਸ਼ਖਬਰੀ ਦੇ ਪ੍ਰਭਾਵ ਨੂੰ ਸੁਰੱਖਿਅਤ ਰੱਖਣ ਦਾ ਮਤਲਬ ਹੈ ਕਿ ਇਹ ਇੰਨਾ ਬੁਰਾ ਨਹੀਂ ਹੈ ਜਿੰਨਾ ਇਹ ਹੋ ਸਕਦਾ ਹੈ, ਪਰ ਫਿਰ ਵੀ ਬੁਰਾਈ ਬਹੁਤ ਜ਼ਿਆਦਾ ਆ। ਇਹ ਬਹੁਤ ਹੀ ਟਿਕਾਊ ਹੈ ਅਤੇ ਇਹ ਬਿਲਕੁਲ ਬੇਵਕੂਫ ਆ ਅਤੇ ਇਹ ਪਰਮੇਸ਼ੁਰ ਦੇ ਚਰਚ ਨੂੰ ਨਫ਼ਰਤ ਕਰਦੀ ਹੈ। ਸੋ ਬੁਰਾਈ ਦੀ ਸ਼ਖਸੀਅਤ, ਬੁਰਾਈ ਦੀ ਟਿਕਾਊਤਾ, ਅਤੇ ਹੁਣ ਲਾਸਟ ਵਿੱਚ ਅੰਤ ਵਿੱਚ ਅਸੀਂ ਇਹਨੂੰ ਬੁਰਾਈ ਦਾ ਅੰਤ ਦੇਖਦੇ ਹਾਂ। ਅਧਿਆਏ ਵਿੱਚ ਚੰਗੀ ਤਰ੍ਹਾਂ ਨਾਲ ਅਸੀਂ ਇਸ ਗੱਲ ਦੀ ਝਲਕ ਪਾਈ ਹੈ ਕਿ ਬੁਰਾਈ ਕਿੱਥੇ ਜਾ ਰਹੀ ਹੈ। ਆਇਤ 8 ਜਾਨਵਰ ਅਥਾਟ ਹੋਏ ਤਾਂ ਉੱਠ ਕੇ ਆ ਤਬਾਹੀ ਵੱਲ, ਆਪਣੇ ਵਿਨਾਸ਼ ਵੱਲ ਜਾ ਰਿਹਾ ਜਾਨਵਰ ਹੈ, ਜਿਵੇਂ ਕਿ ਉਹ ਦਰਿੰਦਾ ਜੋ ਸੀ ਅਤੇ ਨਹੀਂ ਹੈ ਅਤੇ ਇਹ ਅੱਠਵਾਂ ਹੈ ਪਰ ਇਹ ਸੱਤਾਂ ਦਾ ਹੈ ਅਤੇ ਨਾਸ਼ ਨੂੰ ਜਾਂਦਾ ਹੈ। ਆਇਤ 14 ਕਿਉਂਕਿ ਲੇਲਾ ਉਹਨਾਂ ਨੂੰ ਜਿੱਤ ਲਵੇਗਾ, ਮੈਂ ਜਾਣਦਾ ਹਾਂ ਕਿ ਸਾਡੇ ਲਈ ਇਸ ਦੇ ਆਲੇ ਦੁਆਲੇ ਆਪਣਾ ਸਿਰ ਲੈਣਾ ਔਖਾ ਆ, ਪਰ ਟਿਕਾਊ ਭਾਵੇਂ ਬੁਰਾਈ ਜਾਪਦੀ ਹੈ ਪਰ ਇਸ ਦਾ ਅੰਤ ਹੋਵੇਗਾ, ਇਸ ਨਾਲ ਨਜਿੱਠਿਆ ਜਾਵੇਗਾ। ਸਾਡੇ ਕੋਲ ਨਿਆਂ ਲਈ ਇੱਕ ਸੁਭਾਵਿਕ ਇੱਛਾ ਹੈ ਪਰ ਸਾਡੇ ਆਲੇ ਦੁਆਲੇ ਦੀ ਦੁਨੀਆ ਵਿੱਚ ਕੁਝ ਵੀ ਸਾਨੂੰ ਇਹ ਸੋਚਣ ਲਈ ਨਹੀਂ ਪ੍ਰੇਰਿਤ ਕਰੇਗਾ ਕਿ ਸੰਸਾਰ ਵਿੱਚ ਬਹੁਤ ਸਾਰੀਆਂ ਬੁਰਾਈਆਂ ਲਈ ਨਿਆਂ ਕੀਤਾ ਜਾਵੇਗਾ ਅਤੇ ਫਿਰ ਵੀ ਹੁਣੇ ਹੀ ਕੀਤਾ ਜਾਵੇਗਾ, ਬੁਰਾਈ ਦਾ ਅੰਤ ਹੋਵੇਗਾ। ਕੀ ਤੁਸੀਂ ਆਇਤ 14 ਨੂੰ ਦੇਖਦੇ ਹੋ, ਉਹ ਲੇਲੇ ਨਾਲ ਯੁੱਧ ਕਰਨਗੇ ਅਤੇ ਲੇਲਾ ਉਹਨਾਂ ਨੂੰ ਜਿੱਤ ਲਵੇਗਾ ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ, ਉਹ ਜਿਹੜੇ ਉਸਦੇ ਨਾਲ ਸੱਦੇ ਗਏ ਹਨ ਅਤੇ ਚੁਣੇ ਹੋਏ ਅਤੇ ਵਫ਼ਾਦਾਰ ਹਨ। ਪ੍ਰਭੂ ਯਿਸੂ ਮਸੀਹ ਨੇ ਜਿੱਤ ਪ੍ਰਾਪਤ ਕੀਤੀ, ਪਰ ਆਇਤ 16 ਵਿੱਚ ਬੁਰਾਈ ਦੀ ਸਵੈ ਵਿਨਾਸ਼ਕਾਰੀ ਸ਼ਕਤੀ ਬਾਰੇ ਇੱਕ ਦਿਲਚਸਪ ਜਿਹੜੀ ਸਮਝ ਆ, ਅਤੇ ਜਿਹੜੇ 10 ਸਿੰਘ ਤੁਸੀਂ ਦੇਖੇ ਉਹ ਆਪਣੇ ਜਾਨਵਰ ਵੇਸ਼ਵਾ ਨੂੰ ਨਫ਼ਰਤ ਕਰਨਗੇ, ਉਹ ਉਸ ਨੂੰ ਵਿਰਾਨ ਅਤੇ ਨੰਗੀ ਕਰ ਦੇਣਗੇ, ਉਹਦਾ ਮਾਸ ਖਾਣਗੇ ਅਤੇ ਅੱਗ ਨਾਲ ਸਾੜ ਦੇਣਗੇ। ਦਰਿੰਦੇ ਤੋਂ ਆਉਣ ਵਾਲੇ 10 ਸਿੰਘ ਅਤੇ ਜਾਨਵਰ ਆਪਣੇ ਆਪ ਨੂੰ ਉਸ ਵੇਸਵਾ ਉੱਤੇ ਚਾਲੂ ਕਰਨਗੇ। ਇਹ ਬੁਰਾਈ ਦਾ ਰੂਪ ਹੈ ਅਤੇ ਉਹ ਉਸਨੂੰ ਵੀਰਾਨ ਅਤੇ ਨੰਗੀ ਬਣਾ ਦੇਣਗੇ ਅਤੇ ਉਸਦਾ ਮਾਸ ਖਾ ਲੈਣਗੇ ਅਤੇ ਉਸਨੂੰ ਅੱਗ ਨਾਲ ਸਾੜ ਦੇਣਗੇ। ਵੇਸ਼ਵਾ ਦੇ ਅੰਤ ਦੀ ਇਹ ਗ੍ਰਾਫਿਕ ਝਲਕ ਹਿਜ਼ਕੀਅਲ ਉਹਦਾ 23 ਬਾਬ ਤੋਂ ਮਿਲਦੀ ਹੈ। ਹਿਜ਼ਕੀਅਲ ਦੇ ਓਹਿਲੀਬਿਆ ਦੇ ਸਪਸ਼ਟ ਰੂਪਕ ਜਿਸ ਨੇ ਅਸ਼ੂਰੀਆ 'ਤੇ ਨਿਸ਼ਾਨ ਲਗਾਇਆ ਸੀ ਨੂੰ ਬਾਬਲੀਆ ਦੁਆਰਾ ਭ੍ਰਿਸ਼ਟ ਕੀਤਾ ਗਿਆ ਸੀ ਅਤੇ ਮਿਸਰ ਦੀ ਧਰਤੀ ਵਿੱਚ ਵੇਸ਼ਵਾ ਦੀ ਭੂਮਿਕਾ ਨਿਭਾਈ ਸੀ। ਪਰ ਪਰਮੇਸ਼ਵਰ ਹਿਜ਼ਕੀਅਲ ਦੁਆਰਾ ਬੋਲਦਾ ਆ ਉਸਨੂੰ ਕਿਵੇਂ ਬਿਰਾਨ ਕਰ ਦਿੱਤਾ ਜਾਵੇਗਾ। ਉਹ ਤੁਹਾਡੇ ਕੱਪੜੇ ਲਾਹ ਦੇਣਗੇ ਅਤੇ ਤੁਹਾਡੇ ਸੁੰਦਰ ਗਹਿਣੇ ਲੈ ਜਾਣਗੇ। ਉਸਦਾ ਮਾਸ ਖਾਓ। ਉਹ ਤੁਹਾਡੇ ਨੱਕ ਅਤੇ ਕੰਨ ਵੱਢ ਦੇਣਗੇ। ਉਹ ਤੁਹਾਨੂੰ ਨੰਗੇ ਛੱਡ ਦੇਣਗੇ ਅਤੇ ਬਚੇ ਹੋਏ ਲੋਕ ਅੱਗ ਦੁਆਰਾ ਖਾ ਜਾਣਗੇ। ਪਹਿਲਾ ਰਾਜਾ ਉਹਦਾ 9 ਬਾਪ ਅਤੇ ਲੇਵੀ ਸੰਖਿਆਵਾਂ ਵਿੱਚ ਇਸ ਬਿੱਲ ਦੀਆਂ ਗੁੰਜਾਂ ਵੀ ਹਨ। ਇਸਤਰੀ ਜੋ ਬੁਰਾਈ ਦਾ ਰੂਪ ਹੈ ਉਸਦਾ ਅੰਤ ਹੋ ਜਾਂਦਾ ਹੈ। ਰੋਬਰਟ ਮਾਊਂਸ ਦਾ ਕਹਿਣਾ ਹੈ ਉਸ ਉੱਤੇ ਬੈਠੀ ਔਰਤ ਉੱਤੇ ਦਰਿੰਦੇ ਦਾ ਇਹ ਮੋੜ ਸਿਆਸੀ ਇਤਿਹਾਸ ਦੇ ਇੱਕ ਭਿਆਨਕ ਅਤੇ ਰਹੱਸਮਈ ਕਾਨੂੰਨ ਦੀ ਗੱਲ ਕਰਦਾ ਹੈ ਜਿਸ ਅਨੁਸਾਰ ਹਰ ਇਨਕਲਾਬੀ ਸ਼ਕਤੀ ਆਪਣੇ ਅੰਦਰ ਸਵੈ ਵਿਨਾਸ਼ ਦਾ ਬੀਜ ਰੱਖਦਾ ਹੈ। ਇਹ ਬੁਰਾਈ ਦੀ ਸਵੈ ਨਸ਼ਟ ਕਰਨ ਵਾਲੀ ਸ਼ਕਤੀ ਦਾ ਵਰਣਨ ਹੈ। ਲਿਓਨ ਮੋਰਿਸ ਨੋਟ ਕਰਦਾ ਹੈ ਕਿ ਦੁਸ਼ਟ ਭੈਣ ਭਰਾਵਾਂ ਦਾ ਖੁਸ਼ਹਾਲ ਸਮੂਹ ਨਹੀਂ ਹੈ ਪਰ ਬਿਲਕੁਲ ਇਸ ਲਈ ਕਿਉਂਕਿ ਉਹ ਦੁਸ਼ਟ ਹਨ। ਉਹ ਈਰਖਾ ਅਤੇ ਨਫ਼ਰਤ ਨੂੰ ਰਾਹ ਦਿੰਦੇ ਹਨ ਤਾਂ ਜੋ ਸਿਖਰ 'ਤੇ ਉਹਨਾਂ ਦੀ ਆਪਸੀ ਨਫ਼ਰਤ ਦਾ ਨਤੀਜਾ ਆਪਸੀ ਤਬਾਹੀ ਦਾ ਕਾਰਨ ਬਣੇ। ਔਰਤ ਨੇ ਇੱਕ ਵਾਰ ਜਾਮਨੀ ਅਤੇ ਲਾਲ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਗਹਿਣਿਆਂ ਨਾਲ ਸਜੀ ਹੋਈ ਸੀ ਅਤੇ ਇੰਨਾ ਆਕਰਸ਼ਕ ਇੰਨੀ ਲਭਾਉਣ ਵਾਲੀ ਹੁਣ ਨੰਗੀ ਹੋ ਗਈ ਹੈ। ਜੰਗਲੀ ਜਾਨਵਰਾਂ ਦੁਆਰਾ ਖਾਧਾ ਜਾ ਰਿਹਾ ਉਸਨੂੰ ਅਤੇ ਤਬਾਹੀ ਲਈ ਸਾੜ ਦਿੱਤਾ ਗਿਆ। ਬੁਰਾਈ ਦਾ ਜਿਹੜਾ ਅੰਤ ਹੋ ਗਿਆ। ਆਇਤ 17 ਇਹ ਸਪਸ਼ਟ ਕਰਦਾ ਹੈ ਕਿ ਪਰਮੇਸ਼ੁਰ ਹੈ ਜੋ ਆਪਣੀ ਪ੍ਰਭੂ ਸੱਤਾ ਵਿੱਚ ਇਸ ਨੂੰ ਅੰਤ ਵਿੱਚ ਲਿਆਉਂਦਾ ਹੈ। ਬੁਰਾਈ ਦਾ ਅੰਤ ਆਵੇਗਾ ਅਤੇ ਬਾਅਦ ਵਿੱਚ ਪ੍ਰਕਾਸ਼ ਦੀ ਪੁੱਤ ਵਿੱਚ ਅਸੀਂ ਇਹ ਦੇਖਾਂਗੇ। ਅਸੀਂ ਯਕੀਨ ਨਾਲ ਜਾਣ ਸਕਦੇ ਹਾਂ ਕਿ ਸਾਡੇ ਆਲੇ ਦੁਆਲੇ ਦੀ ਬੁਰਾਈ ਦਾ ਅੰਤ ਹੋਵੇਗਾ ਅਤੇ ਰੱਬ ਇਸ ਨੂੰ ਦੇਖੇਗਾ। ਜਿਵੇਂ ਕਿ ਅਸੀਂ ਅੱਜ ਸਵੇਰੇ ਨੇੜੇ ਆ ਰਹੇ ਹਾਂ ਕਿ ਮੈਂ ਤੁਹਾਨੂੰ ਬੁਰਾਈ ਦੇ ਨਾਲ ਆਪਣੇ ਰਿਸ਼ਤੇ 'ਤੇ ਵਿਚਾਰ ਕਰਨ ਲਈ ਕਹਿ ਸਕਦਾ ਹਾਂ। ਕੀ ਤੁਸੀਂ ਇਸ ਨੂੰ ਅੱਜ ਦੁਨੀਆ ਵਿੱਚ ਦੇਖ ਸਕਦੇ ਹੋ? ਸਿਰਫ ਦੁਸ਼ਟਤਾ ਦੀਆਂ ਅਲੱਗ ਪਲੱਗ ਘਟਨਾਵਾਂ ਵਾਂਗ ਨਹੀਂ ਸਗੋਂ ਸੰਸਾਰ ਦੀਆਂ ਬਣਤਰਾਂ ਵਿੱਚ ਬਣੀਆਂ ਹੋਈਆਂ ਹਨ। ਕੀ ਤੁਸੀਂ ਇਸ ਨੂੰ ਦੇਖ ਸਕਦੇ ਹੋ? ਕਿ ਤੁਸੀਂ ਇਸ ਨੂੰ ਸਮਝ ਸਕਦੇ ਹੋ? ਅਸੀਂ ਦੇਖਿਆ ਅੱਜ ਬੁਰਾਈ ਦਾ ਰੂਪ, ਬੁਰਾਈ ਦੀ ਟਿਕਾਊਤਾ ਅਤੇ ਬੁਰਾਈ ਦਾ ਅੰਤ। ਪਰ ਜਿਵੇਂ ਤੁਸੀਂ ਸਾਡੇ ਆਲੇ ਦੁਆਲੇ ਦੀ ਬੁਰਾਈ ਨੂੰ ਸਮਝਦੇ ਹੋ, ਕੀ ਤੁਹਾਨੂੰ ਇਸ ਦੁਆਰਾ ਭਰਮਾਇਆ ਗਿਆ ਹੈ, ਇਸ ਵਿੱਚ ਖਿੱਚਿਆ ਗਿਆ ਹੈ? ਕੀ ਤੁਸੀਂ ਇਸ ਨਾਲ ਸਮਝੌਤਾ ਕਰ ਰਹੇ ਹੋ? ਕੀ ਤੁਸੀਂ ਉਸ ਦੀ ਅਨੈਤਿਕਤਾ ਦੀ ਸ਼ਰਾਬ ਨਾਲ ਮਸਤ ਧਰਤੀ ਦੇ ਵਾਸੀਆਂ ਵਾਂਗ ਹੋ, ਜਾਂ ਕਿ ਤੁਸੀਂ ਬੁਰਾਈ ਨਾਲ ਜਾਗਦੇ ਹੋ, ਬੁਰਾਈ ਲਈ ਜਾਗਦੇ ਹੋ ਅਤੇ ਸਾਡੇ ਆਲੇ ਦੁਆਲੇ ਦੇ ਰਾਜਨੀਤਿਕ ਢਾਂਚੇ ਵਿੱਚ ਬੁਰਾਈ ਲਈ ਜਾਗਦੇ ਹੋ? ਯਾਦ ਰੱਖੋ ਕਿ ਮਹਾਨ ਵੇਸ਼ਵਾ ਕੀ ਵੇਚ ਰਹੀ ਹੈ। ਸਵੈ ਉੱਚਤਾ, ਜਿਣਸੀ ਅਨੈਤਿਕਤਾ, ਵਿਸ਼ਵਾਸੀ ਦੇ ਜ਼ੁਲਮ। ਜਿੱਥੇ ਕਿਤੇ ਵੀ ਤੁਸੀਂ ਇਸ ਨੂੰ ਦੇਖਦੇ ਹੋ ਤੁਸੀਂ ਕੰਮਾਂ ਦੇ ਗਵਾਹ ਹੋ। ਇਸ ਦੇ ਉਲਟ ਆਓ, ਅਸੀਂ ਉਹ ਲੋਕ ਬਣੀਏ ਜੋ ਬੁਰਾਈ ਤੋਂ ਭੱਜਦੇ ਹਨ ਅਤੇ ਮਸੀਹ ਦੀ ਪਾਲਣਾ ਕਰਦੇ ਹਨ, ਭਾਵੇਂ ਇਸ ਦੀ ਕੀਮਤ ਕਿੰਨੀ ਵੀ ਹੋਵੇ। ਆਮੀਨ।